ਔਰ ਬਾਕੀ ਤਾਂ ਸਹਾਰਿਆ ਜਾਂਦਾ ਸਿੱਖ ਨੂੰ ਗੁਰੂ ਦਾ ਵਿਛੋੜਾ ਸਹਾਰਨਾ ਬਹੁਤ ਔਖਾ ਹੈ। ਸਤਗੁਰੂ ਨੇ ਉਦੋਂ ਮਾਇਆ ਵਰਤਾ ਤੀ ਫਿਰ ਥੋੜ੍ਹੀ ਜਿਹੀ, ਨਾਲੇ ਇਹ ਤਾਂ ਵੱਖਰੀਆਂ ਚੀਜ਼ਾਂ ਨੇ। ਮਾਤਾ ਸਾਹਿਬ ਕੌਰ ਬਹੁਤ ਵੱਡੀ ਹਸਤੀ, ਪਰਮੇਸ਼ਰ ਤੋਂ ਦੂਸਰੇ ਇੱਕ ਨੰਬਰ 'ਤੇ ਕੰਮ ਹੈ ਇਹਨਾਂ ਦਾ ਕੁਦਰਤ। ਇਹ ਜਿਹੜੀ ਸ੍ਰਿਸ਼ਟੀ ਨੂੰ ਰਚਣ ਵਾਲੀ ਕੁਦਰਤ ਹੈ, ਇਹ ਕੁਦਰਤ ਹੀ ਮਾਤਾ ਸਾਹਿਬ ਕੌਰ ਹੈ, ਇਹੀ ਚੰਡੀ ਹੈ। ਇਹ ਗੁਪਤ ਰੂਪ ਦੇ ਵਿੱਚ ਹੀ ਸਾਰਾ ਕਾਰਜ ਹੋਇਆ, ਤਾਂਹੀਓ ਬ੍ਰਹਮਚਰਜ ਰੱਖਿਆ ਸੀਗਾ। ਇਸ ਕਰਕੇ ਇੰਨੀ ਕੀ ਕਾਫੀ ਇਸ਼ਾਰਾ ਹੁੰਦਾ ਹੈ।
ਪਤੀ ਬ੍ਰਤਾ ਚਿਤੋਤ ਤਨ ਨਾਥ।
ਸੋ ਪਤੀ ਬ੍ਰਤਾ ਦਰਸ਼ਨ ਕਰਨ ਵਾਸਤੇ ਚਿਤਰਦੀ ਹੈ, ਪਰਮੇਸ਼ਰ ਦੇ ਨਾਲ ਹੀ ਤਾਂ ਹਰ ਵਕਤ ਰਹਿੰਦੇ ਨੇ, ਭਾਵੇਂ ਵਚਨ ਕਰ ਦਿੱਤਾ। ਸਾਖੀ ਜਿਹੜੀ ਹੁੰਦੀ ਹੈ ਆਪਾਂ ਨੂੰ ਉਤਸ਼ਾਹਿਤ ਕਰਦੀ ਹੈ, ਉੱਥੇ ਕੁਝ ਚੀਜ਼ ਹੋਰ ਵਰਤਦੇ ਹੁੰਦੇ ਆ। ਉੱਥੇ ਤਾਂ ਮਹਾਰਾਜ ਵੱਖਰੇ ਨਹੀਂ ਹਨ, ਉਹ ਤਾਂ ਸਾਡੇ ਹੀ ਸਲਾਮਤ ਨੇ, ਕੋਲ ਹੀ ਨੇ ਸਾਡੇ। ਪਰ ਗੁਰਸਿੱਖਾਂ ਨੇ ਇੱਕ ਚੀਜ਼ ਸਾਹਮਣੇ ਰੱਖ ਦਿੱਤੀ, ਦੋ ਟਾਈਮ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਸ਼ਾਦਾ ਪਾਣੀ ਛਕਣਾ, ਇੰਨਾ ਕੁ ਨਿਯਮ ਜੇ ਨਿਭਾ ਲਈਏ, ਜੇ ਨਿਭਾਉਣਾ ਤਾਂ ਚੰਗੀ ਗੱਲ ਹੈ। ਇਸ ਤਰੀਕੇ ਨਾਲ ਜਾਂ ਨਿਤਨੇਮ ਕਰਕੇ, ਹੁਣ ਵੀ ਇਹੋ ਜਿਹੇ ਬਹੁਤ ਸਿੰਘ ਨੇ, ਸਵੇਰੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਕੇ ਪਹਿਲਾਂ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਫਿਰ ਆ ਕੇ ਪ੍ਰਸ਼ਾਦਾ ਛਕਣਾ, ਜਲ ਪਾਣੀ ਛਕਣਾ। ਇਹ ਇੱਕ ਬੜਾ ਹੀ ਵਧੀਆ ਅਸੂਲ ਹੈ ਜੇ ਸੰਗਤ ਅਪਣਾਵੇ। ਪਹਿਲਾਂ ਤਾਂ ਹੁੰਦਾ ਸੀ ਗੁਰੂ ਘਰ ਦੂਰ ਦੂਰ ਹੁੰਦੇ ਸੀ, ਹੁਣ ਤਾਂ ਮਹੱਲੇ ਵਿੱਚ ਇੱਕ ਗਲੀ 'ਚ ਦੋ ਦੋ ਗੁਰਦੁਆਰਾ ਸਾਹਿਬ ਨੇ, ਹੁਣ ਤਾਂ ਬੋਝ ਬੜੀ ਹੈ। ਇਸ ਤਰੀਕੇ ਨਾਲ ਜੇ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕਰਿਆ ਨਾ ਵੀ ਹੋਣ, ਜੇ ਸੈਂਚੀਆਂ ਪਈਆਂ ਉੱਥੇ ਮੱਥਾ ਟੇਕ ਕੇ, ਜਾਂ ਫਿਰ ਪੋਥੀਆਂ ਨੂੰ ਮੱਥਾ ਟੇਕ ਕੇ, ਜਾਂ ਫਿਰ ਸ਼ਸਤਰ ਨੂੰ ਮੱਥਾ ਟੇਕਣਾ, ਸ੍ਰੀ ਸਾਹਿਬ ਨੂੰ ਇਸ ਤਰ੍ਹਾਂ ਗੁਰਾਂ ਦਾ ਧਿਆਨ ਕਰਨਾ, ਇਹ ਦਰਸ਼ਨ ਕਰਨੇ ਵਾਸਤੇ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ, ਰਾਮ ਕੁਮਾਰ ਜੀ ਰਾਹੀਂ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ।
ਆਗਿਆ ਮੇਟੀ ਜਾਏ ਨਾ ਕੋਈ, ਹੁਣ ਬੈਕੁੰਠ ਕੋ ਚੱਲਦੇ ਹੋਏ।
ਆਗਿਆ ਤਾਂ ਮੇਟੀ ਨਹੀਂ ਜਾਂਦੀ ਗੁਰਾਂ ਦੀ, ਨਾਲੇ ਫਿਰ ਮਾਤਾ ਜੀ ਨੇ ਵਿਚਾਰਿਆ ਕਿ ਜੇ ਮੈਂ ਰਹਾਂਗੀ ਵੀ, ਫਿਰ ਵੀ ਤਾਂ ਬੈਕੁੰਠ ਜਾਣਾ, ਫਿਰ ਵੀ ਤਾਂ ਗੁਰਾਂ ਨੇ ਸੱਚਖੰਡ ਪਿਆਨਾ ਕਰਨਾ, ਉਹ ਘੜੀ ਦੇਖੀ ਵੀ ਨਹੀਂ ਜਾਣੀ ਨਾਲੇ, ਇਸ ਕਰਕੇ ਮੇਰਾ ਜਾਣਾ ਹੀ ਚੰਗਾ ਹੈ।
ਸੰਗ ਸਤੀ ਕੋ ਹੋਵਨ ਮੇਰੋ, ਮੈਂ ਚਾਹਤ ਨੀਕੀ ਵਿਦਹੇਰੋ।
ਕਿਉਂਕਿ ਅੰਦਰ ਤਾਂ ਮਨ ਚ ਇਹੀ ਸੀ ਕਿ ਨਾਲ ਹੀ ਮੈਂ ਸ਼ਹੀਦੀਆਂ ਪਾ ਜਾਣੀਆਂ, ਬਸ ਇਹੀ ਹੁੰਦਾ ਹੈ। ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਸਰੀਰ ਤਿਆਗਿਆ, ਇੱਕ ਸਿੰਘ ਨੂੰ ਕਹਿੰਦੇ ਸੀ ਗੁਰਮੁਖੀਆਂ ਕਿਵੇਂ ਆ, ਫਿਰ ਕੀ ਵਿਚਾਰ ਹੈ, ਕੀ ਮੰਗ ਤੇਰੀ, ਕੀ ਇੱਛਾ ਹੈ? ਕਹਿੰਦੇ ਤਾਂ ਨਾਲ ਨਿਭਾ ਲਿਓ ਆਪਣੇ। ਇੰਨੀ ਬੇਨਤੀ ਜਦੋਂ ਫਿਰ ਕੀਰਤਪੁਰ ਸਾਹਿਬ ਸੰਸਕਾਰ ਹੋ ਕੇ ਚੇਖਾ ਚੰਗੀ ਤਰ੍ਹਾਂ ਲੱਭ ਲੱਭ ਬਲਦੇ ਸੀ, ਉਦੋਂ ਗੁਰਮੁਖ ਸਿੰਘ ਨੇ ਇਸ਼ਨਾਨ ਕਰਕੇ ਕਸ਼ਹਿਰਾ ਇੱਕ ਬੰਨ ਕੇ ਵੱਖਰਾ ਲੱਕ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਚੇਖਾ ਚ ਛਾਲ ਮਾਰ ਕੇ ਨਾਲ ਹੀ ਪ੍ਰਾਣ ਤਿਆਗ ਦਿੱਤੇ ਸੀ। ਇਹ ਇੱਕ ਪਿਆਰ ਦੀ ਬੇਬਲ ਅਵਸਥਾ ਹੁੰਦੀ ਹੈ, ਮਾਤਾ ਜੀ ਦੀ ਅੰਦਰਲੀ ਚਿਤਨੀ ਸਤਿਗੁਰੂ ਨੇ ਜਾਣ ਲਈ, ਇਹ ਤਾਂ ਨਾਲ ਹੀ ਸਤੀ ਬੁਝਾਣਗੇ, ਕੰਮ ਖਰਾਬ ਹੈ, ਇਹ ਤਾਂ ਮਰਿਆਦਾ ਤੋਂ ਵਿਰੁੱਧ ਹੋ ਜਾਏਗਾ, ਕਈ ਗੱਲਾਂ ਐਸੀਆਂ ਵੀ ਨੇ ਤੇ ਇਸ ਤਰੀਕੇ ਨਾਲ ਚੰਗਾ ਵੀ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਉਂ ਮਾਤਾ ਜੀ ਨੇ ਵੀ ਜਾਣ ਲਿਆ ਕਿ ਸਤਿਗੁਰ ਤਾਂ ਅੰਤਰਜਾਮੀ ਨੇ, ਉਹ ਮੇਰਾ ਨਾਲ ਸਤੀ ਹੋਣਾ ਚੰਗਾ ਨਹੀਂ ਸਮਝਦੇ, ਇਸ ਕਰਕੇ ਮੈਨੂੰ ਵਾਪਸ ਤੋਰ ਰਹੇ
ਨੇ। ਚਿੰਤ ਸ਼ੋਕ ਕੀ ਅਗਨ, ਕੇਤਕ ਦਿਨ ਮੈਂ ਰਹੋ ਨਿਮਗਨ।
ਇਸ ਕਰਕੇ ਮੈਨੂੰ ਚਾਹੀਦਾ ਕਿ ਸੋਗ ਦੀ ਅਗਨੀ ਨਹੀਂ ਹੈ, ਹੁਣ ਤਾਂ ਬਸ ਚਿੰਤਾ ਦੇ ਵਿੱਚ ਸੋਗ ਵਿੱਚ ਰਹਿਣਾ, ਕਿੰਨੇ ਕੁ ਦਿਨ ਇਹਦੇ ਵਿੱਚ ਹੀ ਨਿਮਗਨ ਰਹਿ ਕੇ ਸਰੀਰ ਤਿਆਗਣਾ ਹੋਵੇਗਾ।
ਮਨ ਸੁਕਾਏ ਪਿੰਜਰ ਕਰ ਦਿਓ।
ਮੈਂ ਸਰੀਰ ਨੂੰ ਸੁਕਾ ਦਿਆਂਗੀ, ਪਿੰਜਰ ਕਰ ਲਵਾਂਗੀ, ਬਸ ਫਿਰ ਕਾਹਦਾ ਜਿਉਣਾ ਹੁੰਦਾ ਬਾਅਦ ਦੇ ਵਿੱਚ।
ਮਰੋ ਅੰਤ ਕੋ ਬੋ ਦੁੱਖ ਹੋ।
ਦੁੱਖ ਪਾ ਕੇ ਮੈਂ ਸਰੀਰ ਤਿਆਗ ਦਿਆਂਗੀ, ਜਿਸ ਪਿਆਰੇ ਸੀ ਹੁੰਦੇ ਹੋ ਤਿਸ ਆਗੋ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛਾ ਜੀਵਨਾ।
ਇਨ ਵਿਚਾਰੋ ਸੰਕਟ ਸਾਥ, ਤਿਆਗ ਨਾ ਸਕੈ ਪਰਮ ਪ੍ਰਿਆ ਨਾਥ।
ਵਿਚਾਰ ਕਰਦੇ ਨੇ ਬੜੇ ਦੁੱਖ ਦੇ ਨਾਲ, ਤਿਆਗ ਨਹੀਂ ਸਕਦੇ, ਬਹੁਤ ਹੀ ਪਿਆਰੇ ਨੇ ਸਤਿਗੁਰੂ ਸਾਨੂੰ, ਬਹੁਤ ਹੀ ਪਿਆਰੇ ਨੇ, ਇਸ ਕਰਕੇ ਸਰੀਰ ਜਿਹੜਾ ਹੈ ਉਹ ਵਿਛੋੜਾ ਖਾਂਦਾ ਹੈ, ਪਰ ਮਨ ਗੁਰਾਂ ਦੇ ਚਰਨਾਂ ਵਿੱਚ ਹੀ ਰਹਿ ਗਿਆ।
ਦੀਨ ਮਨਾ ਬੰਦੇ ਜੁਗ ਹਾਥ, अश्रु विमोचित पग धर्मात
तीन मना होके बहुत कट्ठे जे मन नाल दोवें हथ जोड़ के मत्था टेकिया अथरू आ रहे ने अखां चों क्योंकि ई विछोड़ा औखा सहारना सो जिवें धन गुरु अर्जन देव जी लाहौर जदों गए सी उदों किन्ना औखा सी कहिंदे विछोड़ा सहारना महाराज कहिंदे ने मैं तां मंदर चढ़ के पंथ निहारों नैन नीर भर आओ मेरी अखां विच पानी सुकदा ही नहीं सी महाराज कहिंदे मैं तां अखां विच हमेशा ना नींद आउंदी सी ना मैं रोटी सवाद लगदी ना मैं पानी पींदा सी इउं कहिंदा सी इक घड़ी ना मिलते तां कल युग होता हुण कद मिलिए पिया तद भगवंता बहुरायण ना दिहावा नींद ना आवै बिन देखे गुरदरबारो जीओ इउं इहदी अवस्था देख लो ये बैरागी अवस्था है
करे गमन को बेबस होए हीर हीर पति को बोरे
जाना दा कीता बेबस हो गए ने हुक्म दे आ ना देखदे ने मुड़ मुड़ के देखदे ने पिछले पैरी चलदे ने अखां चों अथरू जा रहे ने हजूर साहब तो वैसे ही नहीं जी करदा हुंदा जे चले जाइए आऊं उत्थे सारे मेरी हालत होंदी जाके जिन्हां अंदर कुछ थोड़ी जी कणी हुंदी आ सिक्खी दा जगदा हुंदा हजूर साहब तां इन्ना मन करदा वी उत्थे जाइए ना जदों ट्रेन दे विच वी चढ़दे आ उदों बारी चों खड़ खड़ के सचखंड वल देखीदा जद तक कोई देखणों नहीं हटदा उदों तक तां पहली वार जद गए सी ऐ जी करदे वी गड्डी चों छाल ही मार दईए वापस नहीं जाणा इत्थों इन्ना मन लगदा जाके उत्थे ये माता जी का मन फिर किन्ना औखा होना दसवें पातशाह छड के जिहड़ा आना सौखा सी उत्थों
दस पास आए उठ आए
इस प्रकार को शस्त्र जेडे सन बड़े सत्कार नाल चकवाल
आगे कह कर चलो आए
कहंदे भाई शस्त्र अगे अगे लेके चलना मैं पिछे नहीं इस तरह होना बई शस्त्र पिछे नहीं करने बेअदबी नहीं करनी आपां ने शस्त्र तो मूहरे मूहरे लैके चल
जड डोरे गमनी मग माहो मन तोरे नाथ के पाओ
रोग चढ़ के एक शरीर गया है पर मन दसवें पातशाह के चरणों विच ही रह गया है
जीत मेल की आस चुकाए इन देहन की यही बढ़ाए
इन्हों शरीर की बस यही बड़ियाई है बछोड़ा हो जाता है इस तरीके कहने ज्यौदे तो मिलने की आस चुका दिती है हां शरीर त्याग देवगी जदों फिर सदा ले अपने मालक जी के चरणों च सचखंड चली जावा
ये समृति राखे सो तीर अंत अंत है सकल शरीर
क्योंकि जो सारी बिरती धीरज रखे हों जान के अंत वंत है सकल शरीर जिन्हें भी अपने शरीर ने इन्हों का अंत तो होना ही होना केड़ा आपां ने इत्थे दुनिया च रहना पक्के
मिलन सुबिछरन जन्म रो मरना
मिलना बिछड़ना जन्मना ते मरना बार बार
बालक बिरद होए कै तरना
कोई बालक है कोई बिरद है कोई जवान है
नहीं अवस्था थिरै कदाए
अवस्था नहीं हो रही पहला जो छोटा बच्चा सी वह जवान हो गया फिर बुढ़ेपा फिर मौत यह जो अवस्था ही नहीं रही फिर इस तरह दुनिया के अंदर शरीर ने की रहना
जल सलता जिम नित बह जाए
जिम नदी है वह पानी रोज अगे तो अगे बहता तुरै जाता
बनियो जगत सब झूठ पसारा
ए जगत का पसारा सारा देखने तो लगता वधिया पर झूठा है
जो बिदता तो नहीं निहारा
वो सामने तो है जेड़ा नहीं देखिया वो सामने प्रगटा पर नहीं दिखता बाद विच नदी का पानी चलता दिखता है पिछों होर आ जाता है पिछों होर आ जाता है पहला अगे तुरै जाता है ए जग भरिया भरिया लगता है बंदे आई जाते ने फिर होर मर जाते ने फिर होर आ जाते ने
इन चितवत मार्ग मो आए सने सने दिल्ली नियर आए
चितवदे चितवदे जो रस्ते च आए हौली हौली बड़े औखे होके दिल्ली पहुंचे ने
सुध सुन कै माता आगवनू संगत गई अगर तज भमनू
सुध सुन के सारी दिल्ली की संगतां नू पता लग गया कि माता जी आ रहे ने संगत अगे लैण वास्ते आपे अपने घर छड के गई
नमो करी सब ने कर जोर दे करना ना भांते तोर
सो सारे ने जा करके मत्था टेकिया प्यार नाल ਬੜੀਆਂ ਭੇਟਾਵਾਂ ਭੇਟਾ ਕੀਤੀਆਂ।
ਸਨਮਾਨਪੁਰ ਮੈਂ ਲੈ ਆਏ ਸੀਸ ਸੁੰਦਰੀ ਅਗਰ ਨਿਵਾਏ।
ਬਹੁਤ ਸਨਮਾਨ ਦਿੱਤਾ ਸੰਗਤ ਨੇ, ਬਹੁਤ ਸਨਮਾਨ ਦਿੱਤਾ ਆ ਕਰਕੇ, ਕਿਉਂਕਿ ਮਾਤਾ ਸੁੰਦਰ ਕੌਰ ਜੀ ਵੱਡੇ ਨੇ, ਇਸ ਕਰਕੇ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਮਾਤਾ ਸੁੰਦਰ ਕੌਰ ਜੀ ਦੇ ਪੈਰੀ ਬੈਣਾ ਕੀਤਾ।
ਮਿਲੀ ਸਪਤਮੀ ਆਪਸ ਮਾਈ ਸਿਮਰਤ ਪਤੀ ਸੁਤ ਰੁਦਨ ਕਰਾਹੀ।
ਗੁਰੂ ਕੇ ਮਹਿਲ ਆਪਸ ਵਿਚ ਮਿਲੇ ਨੇ, ਇਕ ਦੂਜੇ ਦੇ ਗਲ ਨਾਲ ਲੱਗ ਕੇ ਅੱਖਾਂ ਤੋਂ ਅੱਥਰੂ ਆ ਗਏ ਨੇ, ਕਿਉਂਕਿ ਮਾਤਾ ਸੁੰਦਰ ਕੌਰ ਜੀ ਤਾਂ ਬਾਬਾ ਅਜੀਤ ਸਿੰਘ ਜੀ ਕਰਕੇ ਬਹੁਤ ਹੀ ਮਨ ਦੇ ਅੰਦਰ ਦੁਖੀ ਸਨ ਕਿ ਵਿਛੋੜਾ ਹੋਇਆ। ਫਿਰ ਵੀ ਜਦੋਂ ਹੁਣ ਇਕੱਠੇ ਹੋਏ ਨੇ, ਕਿਉਂਕਿ ਮਹਾਰਾਜ ਦਾ ਵਿਛੋੜਾ ਹੋ ਗਿਆ, ਇਹਨਾਂ ਵਿਛੋੜਾ ਜਾਣ ਕੇ ਇਹ ਇੱਕ ਰੋਣਾ ਵੱਖਰਾ ਹੈ, ਜਿਹਨੂੰ ਆਪਾਂ ਇਉਂ ਸਮਝਾਂਗੇ ਕਿ ਧੰਦਾ ਪਿੱਟਿਓ ਭਾਈਓ ਤੁਮ ਕੂੜ ਕਬਾਵੋ, ਉਹ ਨਾ ਸੁਣੇ ਕਾਤੀ ਤੁਮ ਲੋਕ ਸੁਣਾਵੋ। ਉਹ ਲੋਕਾਂ ਦੇ ਧੰਦਿਆਂ ਦੇ ਰੋਣੇ ਵੱਖਰੇ ਹੁੰਦੇ ਨੇ, ਇਹ ਰੋਣਾ ਵੱਖਰਾ ਹੈ। ਜਿਵੇਂ ਚੌਥੇ ਪਾਤਸ਼ਾਹ ਕਹਿੰਦੇ, ਮੈਂ ਨੀਰ ਵਹੇ ਵਹਿ ਚੱਲਾ ਜੀਓ, ਗੁਰੂ ਦੀ ਯਾਦ ਵਿਚ ਅੱਖਾਂ ਚ ਅੱਥਰੂ ਆ ਗਏ, ਉਹ ਸਫਲੇ ਅੱਥਰੂ ਗਿਣੇ ਜਾਂਦੇ ਨੇ, ਉਹ ਵੈਰਾਗ ਦੇ ਅੱਥਰੂ ਹੁੰਦੇ ਨੇ, ਉਹ ਦਿਲ ਨੂੰ ਸ਼ੁੱਧ ਕਰਨ ਵਾਲੇ ਅੱਥਰੂ ਨੇ ਇਹ। ਉਹ ਰੋਣਾ ਨਹੀਂ ਕਿ ਕੋਈ ਧੰਦਿਆਂ ਲਈ ਰੋਂਦੇ ਨੇ ਜਾਂ ਕਿਸੇ ਹੋਰ ਲਈ ਰੋਂਦੇ ਨੇ। ਜੇ ਬਾਬਾ ਅਜੀਤ ਸਿੰਘ ਨੂੰ ਯਾਦ ਕਰਦੇ ਨੇ ਤਾਂ ਉਹ ਵੀ ਇੰਨੇ ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ, ਇਸ ਕਰਕੇ ਮਾਤਾ ਜੀ ਕਹਿੰਦੇ ਇੰਨੇ ਮਹਾਨ ਪੁਰਸ਼ ਸਾਨੂੰ ਤਿਆਗ ਦੇ ਹਨ।
ਬੈਵ ਕਰੀ ਗਤ ਕਹਾ ਹਮਾਰੇ ਅੰਤ ਸਮੇਂ ਗੁਰਗ੍ਰਹਿ ਮੈਂ ਡਾਰੇ।
ਅਕਾਲ ਪੁਰਖ ਦੀ ਇਹ ਦੇਖੋ ਜਿਵੇਂ ਰਜਾ ਹੈ ਕਿ ਅੰਤਮ ਸਮੇਂ ਤੇ ਆਪਾਂ ਨੂੰ ਗੁਰਾਂ ਦਾ ਵਿਛੋੜਾ ਭਾਸ ਰਿਹਾ ਹੈ, ਇਹ ਬੜਾ ਹੀ ਔਖਾ ਹੈ ਸਹਾਰਨਾ।
ਅਤ ਕਠੋਰ ਟਿਕਰ ਦੇ ਹਮਾਰੇ ਸੁਤਪਤੀ ਵਿਛੜੇ ਤੇ ਤਨ ਧਾਰੇ।
ਕਹਿਣ ਲੱਗੀਆਂ ਕਿ ਆਪਣੇ ਮਨ ਕਿੰਨੇ ਕਠੋਰ ਆ ਦੋਵਾਂ ਦੇ, ਸੋ ਸਾਡੇ ਪੁੱਤਰ ਵਿਛੜ ਗਏ, ਪਤੀ ਵਿਛੜ ਗਏ ਦਸਵੇਂ ਪਾਤਸ਼ਾਹ ਮਹਾਰਾਜ, ਫਿਰ ਵੀ ਆਪਾਂ ਜਿਉਂਦੀਆਂ, ਆਪਾਂ ਤਾਂ ਜਿਉਣ ਦਾ ਅਧਿਕਾਰ ਕੋਈ ਨੀ, ਇਉਂ ਆਪਸ ਵਿਚ ਮਿਲ ਕੇ ਬਚਨ ਕਰਦੇ ਹਨ।
ਮਿਲੀ ਪਰਸ ਪਰ ਦੋਨੋਂ ਰੋਏ ਕ੍ਰਿਆ ਸਿੱਖਣ ਕੀ ਗੱਤ ਤਸ ਹੋਏ।
ਆਪਸ ਦੇ ਵਿਚ ਮਿਲ ਕੇ ਅੱਖਾਂ ਚ ਉੱਥੇ ਆਉਂਦੇ ਨੇ, ਗੁਰਸਿੱਖ ਪਰਿਵਾਰਾਂ ਦੀਆਂ ਇਸਤਰੀਆਂ ਆਈਆਂ ਉਹਨਾਂ ਦੇ ਅੱਖਾਂ ਵਿਚ ਅੱਥਰੂ ਆਉਂਦੇ ਨੇ। ਕਿਉਂ ਸਾਹਿਬਜ਼ਾਦਿਆਂ ਦੇ ਸਥਾਨ ਤੇ ਤਾਂ ਹੁਣ ਵੀ ਅੱਥਰੂ ਹੁੰਦੇ ਨੇ, ਜਦੋਂ ਆਪਾਂ ਛੋਟੇ ਸਾਹਿਬਜ਼ਾਦਿਆਂ ਦਰ ਤੇ ਜਾ ਕੇ ਖੜ ਜਾਂਦੇ ਹਾਂ, ਜਿਨ੍ਹਾਂ ਦੇ ਅੰਦਰ ਉਹ ਚੀਜ਼ ਹੈ ਨਾ, ਪਿਆਰ ਪ੍ਰੇਮ ਸਿੱਖੀ ਦਾ ਜਜ਼ਬਾ, ਉੱਥੇ ਜਾ ਕੇ ਤੇ ਵੈਸੇ ਹੀ ਬੰਦਾ ਹੋਰ ਤੋਂ ਹੀ ਹੋ ਜਾਂਦਾ ਹੈ। ਸਾਹਿਬਜ਼ਾਦਿਆਂ ਦੇ ਸਥਾਨ ਤੇ ਜਿੱਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ, ਜਿੱਥੇ ਗੁਰੂ ਸਾਹਿਬ ਜੀ ਨੇ ਅੰਤਮ ਸਮੇਂ ਦਰਸ਼ਨ ਦੇ ਕੇ ਸੰਗਤਾਂ ਨੂੰ ਕਿਰਤਾਰਥ ਕੀਤਾ, ਜਾਂ ਕਿਸੇ ਵੀ ਸਥਾਨ ਤੇ ਐਸਾ ਇੱਕ ਸ਼ਹੀਦੀ ਦਿਨ ਵੀ ਕਦੇ ਆਵੇ, ਗੁਰੂ ਤੇਗ ਬਹਾਦਰ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਕਿਉਂ ਵਿਛੋੜਾ ਗੁਰਾਂ ਦਾ ਹੁਣ ਵੀ ਭਾਸਦਾ।
ਬਿਨੈ ਸਮੇਤ ਪ੍ਰਬੋਧਤ ਕਮੀ ਗੁਰਪਤਨੀ ਤੁਮਨੇ ਇਮ ਬਣੀ।
ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਬੇਨਤੀ ਕਰਦੀਆਂ ਨੇ, ਮਾਤਾ ਜੀ ਆਪ ਜੀ ਗੁਰੂ ਕੇ ਮਹਿਲੋਂ ਐ ਚੰਗਾ ਨਹੀਂ ਲੱਗਦਾ, ਤੁਸੀਂ ਨਾ ਕਰੋ, ਜੇ ਤੁਸੀਂ ਕਰਦੇ ਫਿਰ ਸਾਰੇ ਰੋਂਦੇ ਨੇ। ਧੰਨ ਧੰਨ ਮਾਤਾ ਗੰਗਾ ਜੀ, ਪੰਜਵੇਂ ਪਾਤਸ਼ਾਹ ਸ਼ਹੀਦੀਆਂ ਪਾ ਗਏ, ਪਰ ਜਾਣ ਤੋਂ ਪਹਿਲਾਂ ਸਿਰ ਦੇ ਉੱਪਰ ਹੱਥ ਰੱਖ ਕੇ ਬ੍ਰਹਮ ਗਿਆਨ ਦੇ ਦਿੱਤਾ ਸੀ। ਬੜੀ ਨਿਡਰਤਾ ਨਾਲ ਛੇਵੇਂ ਪਾਤਸ਼ਾਹ ਨੂੰ ਮਾਤਾ ਜੀ ਨੇ ਪਾਲਿਆ। ਜਦੋਂ ਮੀਟਿੰਗਾਂ ਕਰਦੇ ਸੀ ਆਪਸ ਦੇ, ਗੁਰਮਤੇ ਕਰਦੇ ਸੀ, ਮਾਤਾ ਜੀ ਨੂੰ ਵਿਚਕਾਰ ਬਿਠਾਇਆ ਕਰਦੇ ਸੀ, ਮਾਤਾ ਜੀ ਤੁਸੀਂ ਦੱਸੋ ਹੁਣ ਕੀ ਕਰਨਾ ਹੈ। ਜਦੋਂ ਮਾਤਾ ਜੀ ਨੇ ਬੜੇ ਸੋਹਣੇ ਢੰਗ ਨਾਲ ਬਾਅਦ ਵਿਚ ਪ੍ਰਬੰਧ ਸਾਰਾ ਚਲਾਇਆ, ਜਦ ਤੱਕ ਛੇਵੇਂ ਪਾਤਸ਼ਾਹ ਉਮਰ ਵਿਚ ਵੱਡੇ ਨਹੀਂ ਹੋਏ, ਬਾਬਾ ਬੁੱਢਾ ਜੀ ਨੂੰ ਮੋਢੀ ਰੱਖਿਆ ਕਰਦੇ ਸੀ, ਤੁਸੀਂ ਸਲਾਹ ਦਿਓ ਕੀ ਕਰਨਾ। ਜਦੋਂ ਮਾਤਾਵਾਂ ਨੇ ਬੜੀ ਦਲੇਰੀ ਨਾਲ ਬਾਅਦ ਵਿਚ ਕਾਰਜ ਨਿਭਾਇਆ, ਉਹ ਵੱਖਰੀ ਗੱਲ ਹੈ ਕਿ ਵਿਛੋੜਾ ਭਾਸਦਾ ਹੈ, ਪਰ ਮਾਤਾ ਸੁੰਦਰ ਕੌਰ ਜੀ ਨੇ ਦਿੱਲੀ ਤੋਂ ਬਹਿ ਕੇ ਪੂਰੇ ਪੰਥ ਨੂੰ ਸੰਭਾਲਿਆ ਬਾਅਦ ਦੇ ਵਿਚ।
ਸੇਵਾ ਕਰੈ ਸਰਬ ਅਮਦਾਸੀ ਨਿਸਬਾ ਸਰ ਪਰਚੈ ਰਹਿ ਪਾਸੇ।
ਤੁਹਾਡੀਆਂ ਦਾਸੀਆਂ ਸੇਵਾਦਾਰ ਨੀਆਂ ਤੁਹਾਡੀਆਂ, ਮਾਤਾ ਜੀ ਤੁਹਾਨੂੰ ਕੋਈ ਕਮੀ ਹੈ ਇਸੇ ਗੱਲ ਦੀ? ਵੱਖਰੀ ਗੱਲ ਹੈ ਕਿ ਗੁਰਾਂ ਦਾ ਵਿਛੋੜਾ ਹੈ, ਭਾਣਾ ਹੈ, ਪਹਿਲਾਂ ਵੀ ਤਾਂ ਇਸੇ ਤਰ੍ਹਾਂ ਹੀ ਹੋਇਆ, ਧੰਨ ਗੁਰੂ ਨਾਨਕ ਦੇਵ ਜੀ ਤਾਂ ਗਏ ਨੇ, ਗੁਰੂ ਅੰਗਦ ਦੇਵ ਮਹਾਰਾਜ ਦਾ ਵਿਛੋੜਾ ਵੀ ਸੰਗਤ ਨੇ ਸਹਾਰਿਆ, ਇਹਦਾ ਵਿਛੋੜੇ ਸਹਾਰਨੇ ਪੈਂਦੇ ਨੇ, ਪਰ ਆਪ ਜੀ ਕਿਰਪਾ ਕਰੋ ਹੁਣ ਸਾਨੂੰ ਵੀ ਖੜਾਵਟ ਵਿਚ ਲਿਆਓ, ਆਪ ਵੀ ਪ੍ਰਸੰਨ ਚਿੱਤ ਰਹੋ।
ਮਾਤ ਸੁੰਦਰੀ ਧੀਰਜ ਧਰਿਓ, ਮੰਜੀ ਪਰ ਵਿਛਾਮ ਨੂੰ ਛਾਏ, ਸੋ ਆਯੁਧ ਕਰ ਨਮੋ ਟਿਕਾਏ।
ਰਾਧਾ ਸੁੰਦਰ ਕੌਰ ਜੀ ਨੇ ਬੜਾ ਧੀਰਜ ਕੀਤਾ, ਲਿਖਤੀ ਵਿਚ ਸੁੰਦਰੀ ਆ ਸਕਦਾ ਹੈ। ਉਹ ਪਰਚੀ ਤੇ ਹੁਣ ਵੀ ਹਜ਼ੂਰ ਸਾਹਿਬ ਵਾਲੇ ਸਾਹਿਬ ਦੇਵਾਂ ਹੀ ਲਿਖਦੇ ਨੇ, ਪਰ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਤਬਦੀਲ ਹੋ ਜਾਂਦਾ ਹੈ, ਸਭ ਨੂੰ ਪਤਾ ਹੈ। ਇਸ ਕਰਕੇ ਮੇਰੀ ਜ਼ਬਾਨ ਚ ਤਾਂ ਨਹੀਂ ਕੌਰ ਤੋਂ ਬਿਨਾਂ ਅੱਖਰ ਨਿਕਲਦਾ। ਹਾਂ, ਮੈਂ ਹੁਣ ਕਹਿ ਸਕਦਾ ਕਿ ਪਹਿਲੇ ਮਹਿਲ, ਦੂਜੇ ਮਹਿਲ, ਤੀਜੇ ਮਹਿਲ ਜਾਂ ਦਸਵੇਂ ਪਾਤਸ਼ਾਹ ਦੇ ਮੈਂ ਮਾਤਾ ਜੀ ਕਹਿਣ ਲੱਗ ਦੂੰਗਾ, ਪਰ ਉਹ ਅੱਖਰ ਨੂੰ ਹਟਾ ਕਿਵੇਂ ਸਕਦੇ ਹਾਂ। ਪੰਜਾਂ ਪਿਆਰਿਆਂ ਚ ਮੈਂ ਆਪਣੀ ਜ਼ਿੰਦਗੀ 10 ਸਾਲ ਸੇਵਾ ਕਰਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਬੀਬੀਆਂ ਦੇ ਨਾਲ ਕੌਰ ਲਾਇਆ, ਸਿੰਘਾਂ ਦੇ ਨਾਮ ਨਾਲ ਮੈਂ ਸਿੰਘ ਲਾਇਆ। ਬਈ ਜਿਹਦੇ ਨਾਮ ਨੂੰ ਸਿੰਘ ਨਹੀਂ ਲਾਓ, ਸਿੰਘ ਨੂੰ ਸਿੰਘ ਕਹਿ ਕੇ ਬੁਲਾਓ। ਜੇ ਅੱਧਾ ਨਾਮ ਲਵੇ ਸੋ ਤਨਖਾਹੀ ਆ, ਇੰਨੀ ਵੀ ਗੱਲ ਵਿਚ ਆਉਂਦੀ ਮਰਿਆਦਾ ਚ। ਜੇ ਕੋਈ ਸਿੰਘ ਦਾ ਅੱਧਾ ਨਾਮ ਲਵੇ ਤਾਂ ਉਹ ਤਨਖਾਹੀ ਹੈ, ਜੇ ਕੋਈ ਨਾਮ ਪੂਰਾ ਨਾ ਲਵੇ ਤਾਂ ਮੈਂ ਤਨਖਾਹੀ ਆ ਤਾਂ ਹੁਣ ਬਣਨਾ ਹੀ ਨਹੀਂ। ਇਸ ਕਰਕੇ ਮੈਂ ਇੰਨਾ ਹੀ ਕਹਿ ਸਕਦਾ, ਲਿਖਤੀ ਚ ਕਵੀ ਜੀ ਨੇ ਜਿਵੇਂ ਮਰਜ਼ੀ ਲਿਖਿਆ, ਕਵੀ ਜੀ ਇਹ ਵੀ ਕਹਿੰਦੇ ਆ, ਕਹਿੰਦੇ ਮੈਂ ਤਾਂ ਇਹ ਆਵਾਂਗੇ ਗ੍ਰੰਥ ਲਿਖਤਾ। ਗ੍ਰੰਥ ਵਿਚ ਕਹਿੰਦੇ ਉਹ ਪ੍ਰਮਾਣ ਦਿੱਤਾ, ਕਹਿੰਦੇ ਇਹ ਦੁੱਧ ਹੈ, ਦੁੱਧ ਚ ਮੱਖੀ ਪੈ ਗਈ, ਮੱਖੀ ਸਿਆਣੇ ਬਾਹਰ ਕੱਢ ਦਿੰਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਤੁਹਾਨੂੰ ਕੋਈ ਗ੍ਰੰਥ ਵਿਚ ਗਲਤੀ ਨਜ਼ਰ ਆਉਂਦੀ ਸੰਗਤ ਨੂੰ, ਇਹ ਗੁਰਮਤ ਦੇ ਅਨੁਕੂਲ ਨਹੀਂ ਹੈ ਗੱਲ, ਸੰਗਤ ਉਹਦੇ ਵਿਚ ਆਪੇ ਸੁਧਾਰ ਕਰ ਲਵੇ। ਇਸ ਤਰੀਕੇ ਨਾਲ ਸੁਧਾਰ ਦੇ ਨਾਲ ਹੀ ਕੀ ਬੋਲੀ ਜਾ। ਜੇ ਅੱਜ ਆਪਾਂ ਕਹੀਏ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ, ਤਾਂ ਸਾਡੀਆਂ ਬੀਬੀਆਂ ਨੂੰ ਕਿਵੇਂ ਪ੍ਰੇਰਣਾ ਮਿਲੇਗੀ ਕੌਰ ਲਾਉਣ ਦੀ? ਉਹ ਕਹਿਣਗੇ ਸਾਡੀਆਂ ਮਾਤਾਵਾਂ ਨੇ, ਉਹਨਾਂ ਤਾਂ ਸੁੰਦਰੀ ਸੀ। ਇਸ ਕਰਕੇ ਇਹ ਚੀਜ਼ ਬੋਲਣੀ ਬੜੀ ਜ਼ਰੂਰੀ ਹੈ।
ਸੋ ਆਯੁਧ ਕਰ ਨਮੋ ਟਿਕਾਏ, ਗੁਰ ਸਰੂਪ ਕਰ ਤਿੰਨ ਕੋ ਮਾਨੈ।
ਮੰਜੀ ਲਿਆਂਦੀ ਬੜੀ ਸੋਹਣੀ ਪਲੰਘ, ਉਹ ਸ਼ਸਤਰ ਨਵਾਂ ਵਿਛਾਉਣਾ, ਨਵੀਂ ਚਾਦਰ ਲਿਆ ਕੇ, ਉਹ ਸ਼ਸਤਰ ਛੇਵੇਂ ਪਾਤਸ਼ਾਹ ਵਾਲੇ ਜਿਹੜੇ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਸਨ, ਲਿਆ ਕੇ ਸੋਹਣੇ ਵਿਛਾਉਣ ਤੇ ਸਜਾ ਕੇ ਫਿਰ ਮੱਥਾ ਟੇਕਿਆ ਉਹਨਾਂ ਸ਼ਸਤਰਾਂ ਨੂੰ। ਸ਼ਸਤਰਾਂ ਦਾ ਇਉਂ ਸਤਿਕਾਰ ਹੁਣ ਕਹਿ ਦਈਏ ਕਿ ਮਾਤਾ ਜੀ ਨੇ ਗਲਤੀ ਕੀਤੀ ਹੈ, ਇਹ ਬੁੱਤ ਪੂਜਾ ਕੀਤੀ, ਮਾਤਾ ਜੀ ਨੇ ਮੱਥਾ ਕਿਉਂ ਟੇਕਿਆ? ਕੋਈ ਤਨਖਾਹੀਏ ਬਣ ਗਏ ਨੇ? ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੀਤਾ ਸੋ ਠੀਕ ਕੀਤਾ ਹੈ।
ਗੁਰੂ ਸਰੂਪ ਕਰ ਤਿੰਨ ਕੋ ਮਾਨੈ,
ਕਿਉਂਕਿ ਸ਼ਸਤਰਾਂ ਨੂੰ ਗੁਰੂ ਸਰੂਪ ਹੀ ਮੰਨਣਾ ਹੈ। ਮਹਾਰਾਜ ਨੇ ਕਿਹਾ ਇਹ ਗੁਰ ਪੀਰ ਹਮਾਰੇ, ਦਸਵੇਂ ਪਾਤਸ਼ਾਹ ਤਾਂ ਹਮੇਸ਼ਾ ਉੱਚੇ ਥਾਂ ਹੀ ਰਖਵਾਇਆ ਕਰਦੇ ਸੀ, ਇਸੇ ਕਰਕੇ ਸ਼ਸਤਰਾਂ ਦਾ ਸਥਾਨ ਉੱਚੇ ਥਾਂ ਤੇ ਹੈ। ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਜੇ ਨੇ, ਹੋਰ ਵੀ ਕਈ ਰੌਲਾ ਪਾਉਂਦੇ ਨੇ ਇਸ ਤਰ੍ਹਾਂ ਦਾ, ਉਹਨਾਂ ਨੇ ਇਨ੍ਹਾਂ ਗੱਲਾਂ ਦੀ ਸੋਝੀ ਉਹ ਨਹੀਂ ਹੈ, ਇਤਿਹਾਸ ਉਹਨਾਂ ਨੇ ਪੜ੍ਹਿਆ ਨਹੀਂ। ਕਹਿੰਦੇ ਇਸੇ ਐਵੇਂ ਬੁੱਤ ਪੂਜਾ ਕਰਦੇ ਲੋਕ, ਬੁੱਤ ਪੂਜਾ ਨਹੀਂ ਹੈ, ਸ਼ਸਤਰ ਜਿਹੜਾ ਹੈ ਨਾ ਇਹ ਸਾਰਿਆਂ ਨਾਲ ਸ਼੍ਰੋਮਣੀ ਹੈ। ਖੰਡਾ ਪ੍ਰਥਮੇ ਸਾਜਕ ਹੈ, ਸਭ ਸੰਸਾਰ ਉਪਾਇਆ, ਨਿਸ਼ਾਨ ਸਾਹਿਬ ਦੇ ਉੱਪਰ ਵੀ ਖੰਡਾ ਲੱਗਿਆ ਹੋਇਆ ਹੈ। ਇਸ ਕਰਕੇ ਆਪਾਂ ਕਿਰਪਾਨ ਵੀ ਪਹਿਨੇ, ਪੰਜ ਕਕਾਰ ਵੀ ਪਹਿਨਾਉਂਦੇ ਮਹਾਰਾਜ ਜੀ ਆਪਾਂ ਨੂੰ।
ਪੁਸ਼ਪ ਧੂਪ ਚੰਦਨ ਚਰਚਾ ਮੈਂ, ਦਰਸ਼ਨ ਕਰ ਭੋਜਨ ਕੋ ਖਾਵੇਂ।
ਹੋਰ ਫੁੱਲ ਉੱਪਰ ਚੜਾਉਂਦੇ, ਧੂਪ ਦਿਖਾਉਂਦੇ ਨੇ, ਚੰਦਨ ਛਿੜਕਦੇ ਨੇ ਉੱਪਰ, ਪਾਠ ਕਰਦੇ ਨੇ, ਇਸ਼ਨਾਨ ਕਰਦੇ ਨੇ, ਦਰਸ਼ਨ ਕਰਦੇ ਨੇ, ਫਿਰ ਝਲਕਾਰਾ ਪੈਂਦਾ ਦਰਸ਼ਨਾਂ ਦਾ, ਜਦੋਂ ਚਮਕਾਰੇ ਪੈਂਦੇ ਚੱਕਰਾਂ ਦੇ ਨਾਲੇ ਆਪ ਹੀ ਕਹਿੰਦੇ ਨੇ। ਇਸ ਕਰਕੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਨੇ।
ਸਿੱਖ ਸੰਗਤ ਕਿਤ ਤੇ ਚੱਲ ਆਵੇ, ਗੁਰਸਮਾਨ ਅਵਲੋਕ ਮਨਾਵੇ।
ਹੁਣ ਸਿੱਖ ਸੰਗਤ ਕਿਤੋਂ ਵੀ ਚੱਲ ਕੇ ਆਉਂਦੀ ਹੈ, ਜੇ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ ਤਾਂ ਸਿੱਖ ਸੰਗਤ ਦਿੱਲੀ ਆ ਕੇ ਸ਼ਸਤਰਾਂ ਨੂੰ ਵੀ ਮੱਥਾ ਟੇਕਦੀ ਹੈ। ਨਮਸ ਜਿਤੇ ਸ਼ਸਤਰ ਨਾਮਨ, ਨਮਸਕਾਰ ਮਮ ਪਾਮਨ। ਦਸਵੇਂ ਪਾਤਸ਼ਾਹ ਕਹਿੰਦੇ ਜਿੰਨੇ ਵੀ ਸ਼ਸਤਰਾਂ ਦੇ ਨਾਮ ਨੇ ਸਾਰਿਆਂ ਨੂੰ ਮੈਂ ਮੱਥਾ ਟੇਕਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਕਹਾਂਗੇ? ਆਪ ਤਾਂ ਸੱਚੇ ਪਾਤਸ਼ਾਹ ਮੱਥਾ ਟੇਕਦੇ ਨੇ ਸ਼ਸਤਰਾਂ ਨੂੰ। ਇਸ ਕਰਕੇ ਬੁੱਤ ਪੂਜਾ ਨਹੀਂ ਗਿਣੀ ਜਾਂਦੀ ਹੈ।
ਅਰਪਤ ਗਨ ਉਪਹਾਰ ਅਛੇਰੇ, ਨਿਪਰਤ ਪੂਜਾ ਹੋਤ ਵਡੇਰੇ।
ਉਹ ਤਾਂ ਭੇਟਾ ਲਿਆ ਕੇ ਹੀ ਉੱਥੇ ਰੱਖਦੇ ਆ ਸ਼ਸਤਰਾਂ ਕੋਲੇ, ਕਿਉਂਕਿ ਦਸਵੇਂ ਪਾਤਸ਼ਾਹ ਨੇ ਕਿਹਾ ਸ਼ਸਤਰ ਮੇਰਾ ਰੂਪ ਹੈ। ਨਿਤਾ ਪ੍ਰਤੀ ਸੰਗਤ ਵੀ ਸ਼ਸਤਰਾਂ ਦੀ ਪੂਜਾ ਕਰਦੀ ਹੈ।
ਮਹਿਮਾ ਸ਼ਸਤਰ ਕੀ ਬੋ ਭਏ, ਤਰੀ ਕਾਮਨਾ ਸੋ ਸਿੱਖ ਲਏ।
ਸ਼ਸਤਰਾਂ ਦੀ ਮਹਿਮਾ ਬਹੁਤ ਜ਼ਿਆਦਾ ਹੈ, ਜਿਹੜੇ ਸਿੱਖ ਨੇ ਸ਼ਸਤਰਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ, ਸ਼ਸਤਰਾਂ ਦਾ ਸਤਿਕਾਰ ਕੀਤਾ, ਉਹਨੇ ਜੋ ਮੰਗਿਆ ਉਹਨੂੰ ਉਹੀ ਕੁਝ ਮਿਲਿਆ ਹੈ।
ਸਾਹਿਬ ਦੇਵੀ ਸਦਾ ਸਚਿੰਤ, ਸਾਤ ਸੁੰਦਰੀ ਨਿਕਟ ਬਸੰਤ।
ਸੋ ਮਾਤਾ ਸੁੰਦਰ ਕੌਰ ਜੀ ਹਮੇਸ਼ਾ ਚਿੰਤਾ ਦੇ ਵਿਚ ਰਹਿੰਦੇ ਨੇ, ਮਾਤਾ ਸਾਹਿਬ ਕੌਰ ਜੀ ਕੋਲ ਰਹਿੰਦੇ ਨੇ।
ਗੁਰ ਸਰੀਰ ਕੋ ਚਿਤੋਂ ਕਰਤੀ, ਜਿਸ ਦਿਨ ਧਿਆਨ ਰਹਿੰਦੇ ਪਤੀ ਧਰਤੇ।
ਪ੍ਰੇਮ ਦੀ ਜਗ੍ਹਾ ਜੇ ਸਰੂਪ ਹੁੰਦਾ ਤਾਂ ਚੰਗਾ ਸੀ, ਲਿਖਣ ਵਿਚ ਕਈ ਵਾਰ ਉਕਾਈ ਰਹਿੰਦੀ ਹੈ। ਸੋ ਸਤਿਗੁਰੂ ਮਹਾਰਾਜ ਸਰੂਪ ਦਾ ਧਿਆਨ ਕਰਦੇ ਨੇ, ਕਿਉਂਕਿ ਆਪ ਨੂੰ ਯਾਦ ਹੋਵੇਗਾ ਇਹ ਗੱਲ ਸਰੂਪ ਵਾਲੀ, ਜਦ ਨੌਵੇਂ ਪਾਤਸ਼ਾਹ ਬਹਾਦਰਗੜ੍ਹ ਤੋਂ ਤੁਰੇ ਸੀ, ਸੈਫਦੀਨ ਨੇ ਕਿਹਾ ਮਹਾਰਾਜ ਹੁਣ ਦਰਸ਼ਨ ਕਰੋ ਹੋਣਗੇ, ਸਤਿਗੁਰੂ ਕਹਿੰਦੇ ਹੁਣ ਨਹੀਂ ਹੋਣਗੇ, ਬਸ ਹੁਣ ਅਸੀਂ ਚੱਲੇ ਹਾਂ ਫੇਰ ਨਾ ਆਵਾਂਗੇ ਵਾਪਸ। ਮਹਾਰਾਜ ਫਿਰ ਮੈਂ ਮੇਰੀਆਂ ਇੱਛਾਵਾਂ ਕੁਝ ਮੰਗਣਾ ਹੋਵੇ, ਕਹਿੰਦੇ ਤੇਰੇ ਸਾਹਮਣੇ ਬੈਠੇ ਹਾਂ, ਇੱਕ ਵਾਰ ਐਨ ਰੱਜ ਕੇ ਦੇਖ ਲੈ ਸਾਨੂੰ, ਅੱਖਾਂ ਬੰਦ ਕਰਕੇ ਅੰਦਰ ਵਸਾ ਲੈ ਇਸੇ ਸਰੂਪ ਨੂੰ, ਜਦ ਤੈਨੂੰ ਕੋਈ ਕੰਮ ਹੋਵੇ ਨਾ ਸਾਡੇ ਨਾਲ, ਅੱਖਾਂ ਬੰਦ ਕਰਕੇ ਇਸ ਸਰੂਪ ਦਾ ਧਿਆਨ ਕਰ ਲਈ ਤੇ ਯਾਦ ਕਰਕੇ ਮੰਗੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਤੇ ਜੋ ਮੰਗੇਗਾ ਦੇਵਾਂਗੇ। ਇਸ ਦਾ ਧਿਆਨ ਕਰੀਦਾ, ਜੇ ਗੁਰਾਂ ਦੇ ਅਸਲੀ ਦਰਸ਼ਨ ਹੋ ਜਾਣ ਤਾਂ, ਫੋਟੋਆਂ ਦੇ ਨਹੀਂ, ਫੋਟੋਆਂ ਦਾ ਧਿਆਨ ਕਦੇ ਵੀ ਨਹੀਂ ਕਰਨਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਇਉਂ ਦਰਸ਼ਨ ਕਰਕੇ ਆਪਣੇ ਮਨ ਚ ਵਸਾ ਕੇ ਜਿੱਥੋਂ ਮਰਜ਼ੀ ਧਿਆਨ ਕਰਕੇ ਅਰਦਾਸ ਕਰ ਦਿਓ।
ਦੁਰਬਲ ਤਨ ਜਿਸ ਕੋ ਹੋਏ ਗਏ ਸ਼ੋਕ ਪਰਾਇਨ ਚਿਤ ਨਿਤ ਥਇਓ।
ਸਰੀਰ ਬਹੁਤ ਕਮਜ਼ੋਰ ਹੋ ਗਿਆ, ਬਹੁਤ ਮਨ ਦੇ ਅੰਦਰ ਪਿੰਡ ਛੋੜਾ ਸਹਾਰਨਾ ਬਹੁਤ ਹੀ ਔਖਾ ਹੈ।
ਪੀਤ ਬਦਨ ਆਸੂ ਦ੍ਰਿਗ ਗੇਰ ਨਹੀਂ ਸਮੀਪ ਕੰਤ ਕੋ ਹੇਰਤ।
ਆਪਣਾ ਚਿਹਰਾ ਪੀਲਾ ਹੋ ਗਿਆ, ਅੱਖਾਂ ਚ ਜਲ ਜਾਂਦਾ ਹੈ, ਕਿਉਂਕਿ ਮਹਾਰਾਜ ਨੇੜੇ ਦੀ ਇਹੀ ਹਾਲਤ ਗੁਰੂ ਅੰਗਦ ਦੇਵ ਮਹਾਰਾਜ ਦੀ ਹੋਈ, ਜਦ ਵਿਛੋੜਾ ਹੋ ਗਿਆ ਗੁਰੂ ਨਾਨਕ ਦੇਵ ਜੀ ਦਾ, ਬਸ ਅੱਖਾਂ ਚ ਜਲ। ਕਹਿੰਦੇ ਦਰਵਾਜੇ ਪੱਟ ਕੇ ਇੱਟਾਂ ਚਿਣ ਦਿਓ, ਬਾਰੀਆਂ ਪੱਟ ਕੇ ਇੱਟਾਂ ਚਿਣ ਦਿਓ, ਮੈਂ ਨਹੀਂ ਮਿਲਣਾ ਕਿਸੇ ਨੂੰ। 6 ਮਹੀਨੇ ਤੱਕ ਸਤਿਗੁਰੂ ਜੀ ਅਲੋਪ ਹੀ ਰਹੇ, ਕਿਸੇ ਨੂੰ ਮਿਲੇ ਨਹੀਂ। ਇਹ ਤਾਂ ਅਖੀਰ ਬਾਬਾ ਬੁੱਢਾ ਜੀ ਆ ਕੇ ਦਰਵਾਜਾ ਪੱਟਿਆ ਸੀ, ਇੱਟਾਂ ਪੱਟੀਆਂ ਸੀ, ਜਾ ਕੇ ਮੱਥਾ ਟੇਕਿਆ, ਜਦ ਨੇਤਰ ਖੋਲੇ ਪਹਿਲਾਂ ਹੀ ਬਚਨ ਕਿਹਾ, ਜਿਸ ਪਿਆਰੇ ਸਿਆਣੇ ਹੋ ਤੇ ਸਾਡਾ ਮਰ ਚੱਲਿਆ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਣਾ। ਅੱਖਾਂ ਚ ਉੱਥਰੋਂ ਆ ਗਏ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਸੰਗਤ ਤੁਹਾਨੂੰ ਸੌਂਪੀ ਗੁਰੂ ਨਾਨਕ ਦੇਵ ਜੀ ਨੇ, ਤੁਸੀਂ ਇਉਂ ਵਿਰਾਗ ਨਾ ਕਰੋ, ਸੰਗਤ ਨੂੰ ਸੰਭਾਲੋ, ਤੁਹਾਡੀ ਡਿਊਟੀ ਹੁਣ ਸੰਗਤ ਨੂੰ ਸੰਭਾਲਣ ਦੀ ਹੈ ਜੀ, ਮਹਾਰਾਜ ਹੁਣ ਇਉਂ ਨਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਹੁਤ ਵਿਰਾਗ ਕਰਿਆ ਕਰਦੇ। ਜੋ ਭਾਈ ਬਾਲਾ ਜੀ ਮਿਲੇ ਸੀ ਆ ਕੇ, ਤਾਂ ਵੀ ਮਹਾਰਾਜ ਕਹਿੰਦੇ ਕਿਹਦੇ ਸਿੱਖ ਹੋ ਗੁਰੂ ਨਾਨਕ ਦੇਵ ਜੀ ਦੇ, ਕਿੰਨੇ ਸਾਲ ਰਹੇ ਹੋ ਸਾਰੀ ਜ਼ਿੰਦਗੀ? ਕਹਿੰਦੇ ਮੈਂ ਮਹਾਰਾਜ ਉਹਨਾਂ ਤੋਂ 5 ਸਾਲ ਉਮਰ ਚ ਵੱਡਾ ਜੀ, ਮੈਂ ਉਹਨਾਂ ਦੇ ਪਿੰਡ ਦਾ ਹੀ ਹਾਂ, ਨਨਕਾਣਾ ਸਾਹਿਬ ਦਾ। ਉੱਠ ਕੇ ਦਲਵਕਤੀ ਚ ਲੈ ਕੇ ਜਿਉਂ ਅੱਖਾਂ ਚ ਉੱਥਰੋਂ ਵਿਖਾਏ, ਭਾਈ ਮਰਦਾਨੇ ਦਾ ਸਾਰਾ ਚੋਗਾ ਹੀ ਭਿੱਜ ਗਿਆ ਸੀ ਭਾਈ ਬਾਲੇ ਦਾ, ਸਾਰੀਆਂ ਸਾਖੀਆਂ ਸੁਣੀਆਂ, ਤਾਂਹੀਓ ਗੁਰੂ ਨਾਨਕ ਪ੍ਰਕਾਸ਼ ਅੱਗੇ ਚੱਲ ਕੇ ਸੁਣਾਂਗੇ ਨਾ, ਉੱਥੇ ਸਾਰੀਆਂ ਚੀਜ਼ਾਂ ਆਉਣਗੀਆਂ।
ਸ਼ਸਤਰ ਦਰਬ ਕੈ ਭੋਜਨ ਖਾਵੇ ਅਲਪ ਆਹਾਰ ਕਛੂ ਨੈ ਪਾਵੇ।
ਸ਼ਸਤਰਾਂ ਦੇ ਦਰਸ਼ਨ ਕਰਦੇ ਨੇ, ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ, ਮਾੜਾ ਜਿਹਾ ਭੋਜਨ ਛੱਕਦੇ ਨੇ, ਬਜੋਗ ਵਿਚ ਭੋਜਨ ਨਹੀਂ ਛਕਿਆ ਜਾਂਦਾ।
ਕਿਵੇਂ ਆਪਣੀ ਬਹਿ ਸਕਲ ਬਿਤਾਏ ਪ੍ਰਿਆਪਤੀ ਮੈਂ ਚਿਤ ਬਿਤੀ ਲਗਾਏ।
ਸਾਰੀ ਜ਼ਿੰਦਗੀ ਮਾਤਾ ਜੀ ਨੇ ਰਹਿੰਦੀ ਉਮਰ ਬਤੀਤ ਕੀਤੀ, ਪਿਆਰੇ ਸਤਿਗੁਰ ਦੇ ਚਰਨਾਂ ਚ ਬਿਰਤੀ ਲਗਾ ਦਿੱਤੀ।
ਮਾਤ ਸੁੰਦਰੀ ਸਭ ਬਿਰਾਰ ਲੇਨ ਦੇਨ ਕੀ ਜੇ ਤਕਕਾਰ।
ਮਾਤਾ ਸੁੰਦਰ ਕੌਰ ਜੀ ਸਾਰਾ ਵਿਵਹਾਰ ਕਰਦੇ ਨੇ, ਲੈਣ ਦੇਣ ਦਾ ਜਿੰਨਾ ਕਾਰਜ ਸੀ, ਪੰਥ ਨੂੰ ਹੁਕਮਨਾਮੇ ਲਿਖਣੇ, ਕੰਮ ਕਰਵਾਉਣੇ, ਮਾਤਾ ਜੀ ਦੇ ਜਿੰਨੇ ਸੀ ਸਾਰਾ।
ਸੁੱਤ ਕੇ ਸਮ ਅਜੀਤ ਸਿੰਘ ਪਾਰੈ ਬਹੁ ਸਨੇਹ ਕਰ ਭੋਜਨ ਖੁਆਰੈ।
ਗੋਦ ਲਿਆ ਸੀ ਬੱਚਾ, ਉਹਦਾ ਨਾਮ, ਕਿਉਂਕਿ ਸ਼ਕਲ ਰਲਦੀ ਮਿਲਦੀ ਸੀ ਬਾਬਾ ਅਜੀਤ ਸਿੰਘ ਜੀ ਨਾਲ, ਉਹਦਾ ਨਾਮ ਵੀ ਅਜੀਤ ਸਿੰਘ ਰੱਖ ਕੇ ਮਾਤਾ ਜੀ ਨੇ ਉਹਨੂੰ ਉਹਦੀ ਪਾਲਣਾ ਕੀਤੀ ਸੀ।
ਨਾਨਾ ਬਿਧ ਕੇ ਵਸਤਰ ਬਣਾਵੈ ਨਿਕਟ ਬਿਠਾਏ ਆਹਾਰ ਪੈਰ ਆਵੇ।
ਉਹ ਨਾਨਾ ਪ੍ਰਕਾਰ ਦੇ ਵਸਤਰ ਆਦਿਕ ਬਣਾ ਕਰਕੇ ਨੇੜੇ ਭੋਜਨ ਛਕਾਉਣਾ, ਕਿਉਂ ਜੀ ਲਾਉਣਾ ਸੀ ਵੀ ਮੇਰਾ ਪੁੱਤਰ ਆ, ਇਹ ਮੇਰਾ ਪੁੱਤਰ ਆ, ਇਉਂ ਕਹਿੰਦੇ ਸਨ।
ਪਰ ਜੈ ਤੇ ਸੋ ਕਰ ਸੁਨਿਓ ਸੂਰਤ ਜਨ ਅਜੀਤ ਸਿੰਘ ਏ।
ਬਾਬਾ ਅਜੀਤ ਸਿੰਘ ਦਾ ਸੂਰਤ ਜਾਣ ਕੇ ਇਹੋ ਜਿਹੀ ਸ਼ਕਲ ਹੈ, ਇਉਂ ਪਿਆਰ ਦੇ ਨਾਲ ਇਹ ਅਜੀਤ ਸਿੰਘ ਦੀ ਪਾਲਣਾ ਹੋਈ ਹੈ।
ਹੈ ਚੜਾਏ ਕਰ ਪੁਰ ਮੈਂ ਫੇਰਾ ਗੁਰੂ ਪੁੱਤਰ ਕੈ ਸਗਰੇ ਹੀਰੇ।
ਹੁਣ ਵੱਡੇ ਹੋਏ ਤਾਂ ਅਜੀਤ ਸਿੰਘ, ਉਹ ਅਜੀਤ ਸਿੰਘ ਪਾਲਕ ਇਹਨਾਂ ਦਾ ਨਾਮ ਹੈ, ਜਿਹੜਾ ਇਤਿਹਾਸਕਾਰਾਂ ਲਿਖਿਆ ਬਾਬਾ ਅਜੀਤ ਸਿੰਘ ਦੀ ਸ਼ਾਦੀ ਹੋ ਗਈ ਸੀ, ਫਿਰ ਉਹਨਾਂ ਦੇ ਇੱਕ ਲੜਕਾ ਵੀ ਹੋਇਆ ਸੀ, ਉਹ ਇਹ ਅਜੀਤ ਸਿੰਘ ਪਾਲਕ ਸੀ, ਨਾ ਕਿ ਬਾਬਾ ਅਜੀਤ ਸਿੰਘ ਪਹਿਲੇ। ਇਹ ਬਾਬਾ ਅਜੀਤ ਸਿੰਘ ਪਾਲਕ ਨੇ ਜਿਨ੍ਹਾਂ ਨੂੰ ਪਾਲਿਆ ਸੀ ਗੋਦ ਲੈ ਕੇ, ਜਦੋਂ ਘੋੜੇ ਤੇ ਚੜ੍ਹ ਕੇ ਜਾਂਦੇ ਸੀ ਤਾਂ ਦਿੱਲੀ ਦੇ ਨਿਵਾਸੀ ਕਹਿੰਦੇ ਸੀ ਕਿ ਇਹ ਗੁਰੂ ਕੇ ਸਾਹਿਬਜ਼ਾਦੇ ਹਨ।
ਇਸ ਪ੍ਰਕਾਰ ਦਿੱਲੀਪੁਰ ਕਥਾ ਸ਼ਰੋਤਾ ਸੁਣੋ ਪ੍ਰੀਤ ਧਰ ਤਥਾ।
ਕਹਿੰਦੇ ਇਸ ਤਰੀਕੇ ਨਾਲ ਸ਼ਰੋਤਾ ਜਨੋ ਕਥਾ ਸੁਣੋ ਪ੍ਰੀਤ ਕਰਕੇ ਦਿੱਲੀ ਦੀ ਸਾਰੀ ਕਥਾ ਤੁਹਾਨੂੰ ਸੁਣਾ ਰਹੇ ਹਾਂ, अगे चल के होर भी सुनावांगे, सतगुरु महाराज दे सुंदर प्रसंग श्रवण करांगे। जो सतगुरु का सुंदर प्रसंग आप जी ने श्रवण किया है, बोलदिया बहुत कुछ ऐसा भी हो जाता है, आप नूं पसंद भी नहीं आता कई बार, जां कोई गलत गल आखी हो तां माफ करना। सतसंग जी वो अनजान जीव है, इन्नी जिन्नी की बुद्धि दिती है, इन्नी गल किसी विद्वान ने मैनू कही सी। मैं कई बार संगत कहिंदी आ नहीं ठीक कहा, महान एक विद्वान सन कहिंदे बस इन्नी गल कहनी संगत नूं भी जिन्नी की मैनू बुद्धि दिती है मैं तो उन्ना की बोलिया, बाकी भाई तुहानू ज्यादा दिती है। जिन्नी बुद्धि किसी नूं दिंदा आप अपनी बुद्ध है जेती, बरनत भिन्न भिन्न तुह तेती। महाराज ने जिन्नी बुद्धि बख्शी गुरु ग्रंथ साहब हुण भी जिन्नी बुद्धि देई जा रहे ने उन्हां दे बोल बोले हैं। जे कोई अखर कौड़ा लग गया होवे तां माफ करना, पर ये आदि प्यार सत्कार नाल मिठास दे नाल प्यार नाल बोलो वाहे गुरु वाहे गुरु
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 Satu